ਤਨ ਤਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਮਾਝ ਰਾਗ ਦੇ ਵਿੱਚ 13ਵੀਂ ਅਸ਼ਟਪਦੀ 116 ਅੰਗ ਤੇ ਬਖਸ਼ਿਸ਼ ਕਰ ਰਹੇ ਹਨ। ਇੱਥੇ ਸੱਚੇ ਸੋ ਆਗੈ ਸੱਚੇ, ਮਨ ਸੱਚਾ ਸੱਚਾ ਸ਼ਬਦ ਰਾਚੇ। ਜਿਹੜੇ ਪੁਰਸ਼ ਇੱਥੇ ਤੋਂ ਭਾਵ ਇਸ ਸਲੋਕ ਦੇ ਵਿੱਚ ਸੱਚੇ ਨਾਮ ਨੂੰ ਜਪਦੇ ਨੇ, ਉਹ ਅੱਗੇ ਪ੍ਰਲੋਕ ਦੇ ਵਿੱਚ ਸੱਚੇ ਹੁੰਦੇ ਨੇ, ਕਿਉਂਕਿ ਸੱਚੇ ਨਾਮ ਨੂੰ ਜਪ ਕੇ ਉਹ ਸੱਚੇ ਹੋ ਜਾਂਦੇ ਨੇ। ਉਹਨਾਂ ਦੇ ਹਿਰਦੇ ਅੰਦਰੋਂ ਸਾਰੇ ਪ੍ਰਕਾਰ ਦੀ ਮੈਲ ਦੂਰ ਹੋ ਜਾਂਦੀ ਹੈ। ਇਸ ਕਰਕੇ ਉਹ ਮਨ ਸੱਚਾ ਹੈ ਜੋ ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਰਚ ਜਾਂਦਾ ਅਤੇ ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਚਲਾਉਣ ਲੱਗ ਜਾਂਦਾ ਹੈ ਜੋ ਉਹਦੇ ਵਿੱਚ ਗੁਰਾਂ ਨੇ ਰਚ ਦਿੱਤਾ। ਜਿਹੜਾ ਉਪਦੇਸ਼ ਦੇ ਦਿੱਤਾ ਹੈ ਉਹਦੇ ਤੋਂ ਬਾਹਰ ਨਹੀਂ ਜਾਂਦਾ। ਸੱਚਾ ਸੇਵਹਿ ਸੱਚ ਕਮਾਵਹਿ, ਸੱਚੋ ਸੱਚ ਕਮਾਵਣਿਆ। ਉਹ ਤਨ ਕਰਕੇ ਸੱਚ ਦੀ ਸੇਵਾ ਕਰਦੇ ਨੇ, ਹੱਥੀਂ ਸੇਵਾ ਕਰਨੀ, ਫਿਰ ਬਾਣੀ ਕਰਕੇ ਜ਼ੁਬਾਨ ਨਾਲ ਰਸਨਾ ਨਾਲ ਸੱਚੇ ਨੂੰ ਧਿਆਉਂਦੇ ਨੇ, ਫਿਰ ਮਨ ਕਰਕੇ ਸੱਚ ਹੀ ਸੱਚ ਨੂੰ ਕਮਾਉਂਦੇ ਨੇ, ਕਿਉਂਕਿ ਖਾੜੀ ਸੱਚ 'ਤੇ ਗਏ ਨੇ। ਇਸੇ ਕਰਕੇ ਸੰਸਾਰ ਉਹਨਾਂ ਤੋਂ ਡਰਦਾ ਵੀ ਹੈ, ਕਿਉਂਕਿ ਇਹ ਸੱਚ 'ਤੇ ਖੜਾ ਹੈ। ਉਹ ਕਿਸੇ ਨੂੰ ਕੁਛ ਕਹਿੰਦੇ ਨਹੀਂ ਹਨ ਬ੍ਰਹਮ ਗਿਆਨੀ। ਇਹੀ ਬ੍ਰਹਮ ਗਿਆਨ ਦੇ ਲੱਛਣ ਨੇ, ਮਨ ਸੱਚਾ ਮੁੱਖ ਸੱਚਾ ਸੋਏ, ਅਵਰ ਨਾ ਪੇਖਾਏ ਕਿਸੇ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ, ਜਦੋਂ ਸੱਚ ਕਿਤੇ ਵੀ ਖੜ ਜਾਂਦਾ ਪਾਪ ਨੂੰ ਜਾਂ ਤਾਂ ਦੌੜਨਾ ਪੈਂਦਾ ਜਾਂ ਪਾਪ ਕੰਬਣ ਲੱਗ ਜਾਂਦਾ। ਓ ਵਾਰੀ ਜੀ ਓ ਵਾਰੀ, ਸੱਚਾ ਨਾਮ ਮਨ ਵਸਾਵਣਿਆ। ਮੈਂ ਉਹਨਾਂ ਤੋਂ ਤਨ ਕਰਕੇ ਵਾਰਨੇ ਜਾਵਾਂ, ਮਨ ਕਰਕੇ ਬਲਿਹਾਰ ਜਾਂਦਾ, ਜਿਨ੍ਹਾਂ ਦੇ ਮਨ ਵਿੱਚ ਸੱਚਾ ਨਾਮ ਵਸਾਉਣਾ ਕੀਤਾ, ਜਿਨ੍ਹਾਂ ਨੇ ਆਪਣੇ ਨਾਮ ਨੂੰ ਹਿਰਦੇ ਅੰਦਰ ਵਸਾਉਣ ਲਈ ਸਾਲਾਂ ਬੱਧੀ ਅਭਿਆਸ ਕੀਤਾ, ਕਈ ਸਾਲ ਮਿਹਨਤ ਕਰ ਕਰਕੇ ਸਿਰਫ ਇੱਕ ਨਾਮ ਹੀ ਰਹਿ ਗਿਆ ਜਪਦਿਆਂ ਜਪਦਿਆਂ, ਜਿੱਥੇ ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਾ ਹੂੰ, ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਦ ਤੂੰ। ਸੱਚੇ ਸੇਵਹਿ ਸੱਚ ਸਮਾਵਹਿ, ਸੱਚੇ ਕੇ ਗੁਣ ਗਾਵਣਿਆ ਰਹਾਓ। ਜਿਹੜੇ ਬੰਦੇ ਸੱਚੇ ਸਤਿਗੁਰਾਂ ਨੂੰ ਪਹਿਲਾਂ ਸੇਵਦੇ ਨੇ, ਹੱਥੀਂ ਸੇਵਾ ਕਰਕੇ ਗੁਰਾਂ ਤੋਂ ਨਾਮਦਾਨ ਪ੍ਰਾਪਤ ਕਰਕੇ ਫਿਰ ਸੱਚੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦੇ ਨੇ, ਕਿਉਂਕਿ ਉਹਨਾਂ ਨੂੰ ਗੁਣਾਂ ਦੇ ਗਾਇਨ ਕਰਨ ਦੀ ਜਿਹੜੀ ਇਹ ਲਾਭ ਸੀ, ਸਮਰੱਥਾ ਸੀ, ਇਹਦਾ ਪਤਾ ਲੱਗ ਗਿਆ ਕਿ ਅੱਜ ਤੱਕ ਜਿੰਨੇ ਲੋਕਾਂ ਨੇ ਸੱਚੇ ਦੇ ਗੁਣ ਗਾਏ ਨੇ ਉਹ ਕਾਮਯਾਬ ਰਹੇ ਨੇ। ਇਸੇ ਕਰਕੇ ਉਹ ਸੱਚੇ ਦੇ ਗੁਣਾਂ ਦਾ ਗਾਇਨ ਕਰੀ ਜਾਂਦੇ ਨੇ ਹਰ ਵਕਤ। ਸੱਚੇ ਅਕਾਲ ਪੁਰਖ ਤੋਂ ਉਹਨਾਂ ਨੂੰ ਸੱਚੇ ਦੇ ਗੁਣ ਗਾਉਣ ਕਰਕੇ ਅੰਦਰ ਜਿਹੜੀ ਸਮਰੱਥਾ ਹੁੰਦੀ ਬੁੱਧੀ ਦੀ, ਉਹ 'ਚ ਵਾਧਾ ਹੋ ਜਾਂਦਾ। ਸੋ ਉਹ ਬੁੱਧੀ ਤਬਦੀਲ ਹੋ ਕੇ ਆਤਮਿਕ ਤੌਰ 'ਤੇ ਬਦਲ ਜਾਂਦੀ, ਵਿਵੇਕ ਬੁੱਧੀ ਵਿੱਚ ਚਲੀ ਜਾਂਦੀ। ਉਹ ਸੱਚ ਸਰੂਪ ਵਿੱਚ ਭੇਦ ਹੋ ਜਾਂਦੇ ਨੇ, ਇੱਕ ਰੂਪ ਹੋ ਜਾਂਦੇ ਨੇ। ਇੱਕ ਰੂਪ ਹੋਣ ਕਰਕੇ ਹੀ ਵਾਹਿਗੁਰੂ ਉਹਨਾਂ ਨੂੰ ਆਪਣੀ ਸੇਵਾ ਵਿੱਚ ਲਾਉਂਦੇ ਨੇ। ਜਿਵੇਂ ਅੰਮ੍ਰਿਤ ਵੇਲੇ ਵੀ ਵਿਚਾਰ ਕੀਤੀ ਸੀ, ਇਹ 10ਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਦਵੈ ਤੇ ਇੱਕ ਰੂਪ ਹੋਇਆ ਗਏ। ਜਦੋਂ ਦੋ ਤੋਂ ਇੱਕ ਰੂਪ ਹੋਏ, ਹੁਕਮ ਹੋਇਆ ਕਿ ਹੁਣ ਸ੍ਰਿਸ਼ਟੀ 'ਤੇ ਜਾ ਕੇ ਪ੍ਰਚਾਰ ਕਰੋ, ਹੁਣ ਆਪਾਂ ਦੋਵੇਂ ਇੱਕੋ ਹੀ ਹਾਂ, ਦੋ ਨਹੀਂ ਹਾਂ। ਮਹਾਰਾਜ 5ਵੇਂ ਪਾਤਸ਼ਾਹ ਨੇ ਇਸ ਵਿਸ਼ੇ 'ਤੇ ਸ਼ਬਦ ਉਚਾਰਨ ਕੀਤਾ, ਭੈਰੋ ਮਹੱਲਾ 5ਵਾਂ, ਬਾਪ ਹਮਾਰਾ ਸਦ ਚੰਗ ਜੀਵੀ, ਭਾਈ ਹਮਾਰੇ ਸਦ ਹੀ ਜੀਵੀ, ਮੀਤ ਹਮਾਰੇ ਸਦਾ ਵਿਨਾਸੀ, ਕੁਟੰਬ ਹਮਾਰਾ ਨਿਜ ਘਰ ਵਾਸੀ, ਹਮ ਸੁਖ ਪਾਇਆ ਤਾਂ ਸਭੈ ਸੁਹੇਲੇ, ਗੁਰਪੂਰੇ ਪਿਤਾ ਸੰਗ ਮੇਲੇ, ਰਹਾਉ ਮੰਦਿਰ ਮੇਰੇ ਸਭ 'ਤੇ ਉੱਚੇ, ਦੇਸ਼ ਮੇਰੇ ਬੇਅੰਤ ਪੂਛੇ, ਰਾਜ ਹਮਾਰਾ ਸਦ ਹੀ ਨਿਹਚਲ, ਮਾਲ ਹਮਾਰਾ ਖੂਟ ਅਬੇਚਲ, ਸੋਭਾ ਮੇਰੀ ਸਭ ਜੁਗੰਤਰ, ਬਾਜ ਹਮਾਰੀ ਥਾਨ ਥਨੰਤਰ, ਕੀਰਤ ਹਮਰੀ ਘਰ ਘਰ ਹੋਈ, ਭਗਤ ਹਮਾਰੀ ਸਭਨੀ ਲੋਈ, ਪਿਤਾ ਹਮਾਰੇ ਪ੍ਰਗਟੇ ਮਾਝ। ਮਾਝ ਤੋਂ ਭਾਵ ਸਾਡੇ ਅੰਦਰ ਹਿਰਦੇ ਵਿੱਚ ਪਿਤਾ ਪਰਮਾਤਮਾ ਪ੍ਰਗਟ ਹੋ ਗਏ, ਪਿਤਾ ਪੂਤ ਰਲ ਕੀਨੀ ਸਾਂਝ, ਹੁਣ ਦੋਵਾਂ ਦੀ ਸਾਂਝ ਹੋ ਗਈ। ਕਹੋ ਨਾਨਕ ਜੋ ਪਿਤਾ ਪਤੀਨੇ, ਪਿਤਾ ਪੂਤ ਏਕੇ ਰੰਗ ਲੀਨੇ। ਉਹ ਦੋਨੋਂ ਇੱਕੋ ਹੀ ਰੰਗ ਵਿੱਚ ਹੋ ਗਏ ਨੇ, ਨਾ ਤਾਂ ਪਤਾ ਲੱਗਦਾ ਪਿਤਾ ਕੌਣ ਪੁੱਤਰ ਕੌਣ, ਕਿਉਂਕਿ ਇੱਕ ਰੂਪ ਵਿੱਚ ਰੰਗੇ ਗਏ ਨੇ। ਸੋ ਐਸਾ ਸੂਰਜ ਪ੍ਰਕਾਸ਼ ਵਿੱਚ ਆਇਆ ਹੈ ਕਿ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਹੋ ਰਹੀ ਸੀ, ਜਦੋਂ ਅਕਾਲ ਪੁਰਖ ਵਾਹਿਗੁਰੂ ਦੇਵਤਿਆਂ ਨੂੰ ਲੈ ਕੇ ਆਪ ਸੇਵਾ 'ਚ ਹਾਜ਼ਰ ਹੋਏ ਸੀ, ਜਦੋਂ ਪੰਜਵੇਂ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਲਈ ਆਏ ਇੱਧਰੋਂ ਹਰਿਮੰਦਰ ਸਾਹਿਬ ਵਾਲੇ ਪਾਸਿਓਂ, ਉੱਧਰੋਂ ਅਕਾਲ ਪੁਰਖ ਵਾਹਿਗੁਰੂ ਆਪਣਾ ਰੂਪ ਧਾਰਨ ਕਰਕੇ ਆਏ, ਜਿੱਥੇ ਦਰਸ਼ਨੀ ਜੂੜੀ ਹੈ, ਇਹਦਾ ਨਾਮ ਇਸੇ ਕਰਕੇ ਦਰਸ਼ਨੀ ਜੂੜੀ ਪਿਆ। ਜਦੋਂ ਦੋਨਾਂ ਨੇ ਮਿਲਾਪ ਕੀਤਾ, ਆਪਸ ਵਿੱਚ ਮਿਲੇ, ਤਾਂ ਉਸ ਵਕਤ ਇਹ ਨਹੀਂ ਸੀ ਪਤਾ ਲੱਗਦਾ ਕਿ ਪੰਜਵੇਂ ਪਾਤਸ਼ਾਹ ਕੌਣ ਨੇ ਅਤੇ ਅਕਾਲ ਪੁਰਖ ਕੌਣ ਨੇ, ਕਿਉਂਕਿ ਇੱਕੋ ਹੀ ਰੂਪ ਹੋ ਗਿਆ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰਿਆਂ ਦਾ ਇੱਕੋ ਹੀ ਰੂਪ ਹੋ ਜਾਂਦਾ ਪਰਮਾਤਮਾ ਨਾਲ, ਕਿ ਉਹ ਸੱਚ ਸਰੂਪ ਵਿੱਚ ਭੇਦ ਹੋ ਜਾਂਦੇ ਨੇ, ਉਹਦਾ ਹੀ ਰੂਪ ਹੋ ਜਾਂਦੇ ਨੇ, ਉਹਨਾਂ ਦੀ ਸੋਚ ਵੀ ਉਹੀ ਹੋ ਜਾਂਦੀ ਹੈ, ਉਹਨਾਂ ਦਾ ਹਰ ਕਰਮ ਹੀ ਪਰਮਾਤਮਾ ਵਾਲਾ ਹੋ ਜਾਂਦਾ। ਹਰ ਜਨ ਐਸਾ ਚਾਹੀਆ ਜੈਸਾ ਹਰ ਹੀ ਹੋਏ। ਪੰਡਿਤ ਪੜ੍ਹੈ ਸਾਧਨਾ ਪਾਵੈ, ਦੂਜਾ ਭਾਏ ਮਾਇਆ ਮਨ ਪਰਮਾਵੈ। ਮਹਾਰਾਜ ਕਹਿੰਦੇ ਜਿਹੜੇ ਪੰਡਾ ਬੁੱਧੀ ਵਾਲੇ ਲੋਕ ਨੇ, ਆਪਣੇ ਆਪ ਨੂੰ ਬਹੁਤ ਬੁੱਧੀਮਾਨ ਸਮਝਦੇ ਨੇ, ਸੋ ਇਹ ਸ਼ੁਰੂ ਤੋਂ ਹੀ ਲੈ ਕੇ ਨਾਲ ਨਾਲ ਹੀ ਚਲੇ ਆਉਂਦੇ ਨੇ। ਇਹ ਪੰਡਿਤ ਲੋਕ ਜਿਹੜੇ ਸ਼ਾਸਤਰਾਂ ਨੂੰ ਪੜ੍ਹਦੇ ਨੇ, ਜਾਂ ਬਹੁਤ ਸਾਰੇ ਪੰਡਾ ਬੁੱਧੀ ਵਾਲੇ ਬਹੁਤ ਸਾਰੀਆਂ ਪੁਸਤਕਾਂ ਦਾ ਆਸਰਾ ਲੈਂਦੇ ਨੇ, ਪਰ ਉਹਨਾਂ ਦਾ ਜਿਹੜਾ ਸਾਧ ਹੈ, ਸਵਾਦ ਹੈ, ਉਹਦੇ ਜੋ ਤੱਤ ਸਿਧਾਂਤ ਹੈ, ਉਹਦੇ ਰਸ ਨੂੰ ਇਹ ਪ੍ਰਾਪਤ ਨਹੀਂ ਕਰਦੇ। ਇਹ ਤਾਂ ਸਿਰਫ ਉਹਨਾਂ ਚੀਜ਼ਾਂ ਨੂੰ ਯਾਦ ਕਰਕੇ ਤਿੱਖੀਆਂ ਕਟਾਰੀਆਂ ਬਣਾ ਕੇ ਜ਼ਬਾਨਾਂ ਨੂੰ ਉਹਨਾਂ ਨਾਲ ਸਿਰਫ ਝਗੜਨਾ ਜਾਣਦੇ ਨੇ ਇੱਕ ਦੂਜੇ ਨਾਲ। ਜਿਹੜੀ ਵਿੱਚ ਚੀਜ਼ ਕਹੀ ਸੀ, ਨਾਮ ਦਾ ਆਨੰਦ ਲਓ, ਨਾਮ ਰਾਹੀਂ ਕਿਰਪਾ ਹੋਣੀ ਹੈ, ਉਹ ਨਾਮ ਦਾ ਸਵਾਦ ਪ੍ਰਾਪਤ ਨਹੀਂ ਕਰਦੇ, ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਦਵੈਤ ਹੈ। ਦਵੈਤ ਇਹੀ ਕਿ ਉਹਦੇ ਨਾਲੋਂ ਮੈਂ ਸਿਆਣਾ, ਇੱਕ ਹੋਰ ਆਇਆ ਉਹ ਕਹਿੰਦਾ ਇਹ ਤੋਂ ਮੈਂ ਸਿਆਣਾ। ਹਰ ਕੋਈ ਆਪੋ ਆਪਣਾ ਸਿਆਣਾ ਹੀ ਸਿੱਧ ਕਰੀ ਜਾਂਦਾ, ਮੈਂ ਉਹ ਤੋਂ ਚੰਗਾ, ਮੈਂ ਉਹ ਤੋਂ ਵੱਡਾ, ਮੈਂ ਉਹ ਤੋਂ ਜ਼ਿਆਦਾ ਪੜ੍ਹਿਆ, ਮੈਨੂੰ ਜ਼ਿਆਦਾ ਪਤਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਦਵੈਤ ਭਾ ਕਰਕੇ ਮਾਇਆ ਵਿੱਚ ਸੋ ਮਨ ਨੂੰ ਭਰਮਾਉਂਦੇ ਰਹਿੰਦੇ ਨੇ, ਮਨ ਭਟਕਦਾ ਰਹਿੰਦਾ, ਅਸਲੀਅਤ ਤੱਕ ਨਹੀਂ ਉਹ ਪਹੁੰਚ ਸਕੇ, ਸਿਰਫ ਦੁਨੀਆਂ ਨੂੰ ਜਨਾਉਣ ਲਈ ਉਹਨਾਂ ਅੰਦਰ। ਸੋ ਐਸੀਆਂ ਗੱਲਾਂ, ਇਹੋ ਜਿਹੇ ਅੱਖਰ ਲਿਆ ਕੇ ਅੱਗੇ ਰੱਖਣੇ, ਬੰਦੇ ਨੂੰ ਇਹ ਸਿੱਧ ਕਰ ਦੇਣਾ ਕਿ ਮੈਂ ਬਹੁਤ ਜ਼ਿਆਦਾ ਅੱਗੇ, ਮੈਂ ਬਹੁਤ ਪੜ੍ਹਿਆ ਹੋਇਆ ਪੰਡਾ ਬੁੱਧੀ ਵਾਲਾ ਹਾਂ, ਪਰ ਵਿੱਚੋਂ ਖੁਸ਼ਕ ਹੈ, ਨਿਸ਼ਬਦਕ ਪੁਣੇ ਦੀ ਪੂੰਜੀ ਚੁੱਕੀ ਫਿਰਦਾ, ਖੋਟੀ ਪੂੰਜੀ। ਇਸ ਤਰ੍ਹਾਂ ਮਹਾਰਾਜ ਨੇ ਅੰਮ੍ਰਿਤ ਵੇਲੇ ਵੀ ਆਪਾਂ ਨੂੰ ਦੱਸਿਆ ਸੀ ਕਿ ਉਹਦੇ ਪੱਲੇ ਵੈਸੇ ਹੁੰਦਾ ਕੁਛ ਨਹੀਂ, ਬਾਹਰ ਦੇਸਾ ਚਾਨਣਾ ਦਿਲ ਅੰਧਿਆਰੀ ਰਾਤ, ਕਿਉਂਕਿ ਉਹ ਲੋਕਾਂ ਨੂੰ ਉਦੋਂ ਪਰਖਿਆ ਜਾ ਸਕਦਾ ਜਦੋਂ ਉਹ ਜੇ ਲੋਕਾਂ ਨੂੰ ਕਹੀਏ ਆਓ ਬੈਠ ਕੇ ਹੁਣ ਆਪਾਂ ਸਿਮਰਨ ਕਰੀਏ, ਉਹਨਾਂ ਦੌੜ ਜਾਣਾ, ਆਓ ਬਹਿ ਕੇ ਪਾਠ ਕਰੀਏ ਫਿਰ ਉਹਨਾਂ ਨੇ ਦੌੜ ਜਾਣਾ, ਜਦੋਂ ਕਿਤੇ ਕੁਰਬਾਨੀ ਦਾ ਸਮਾਂ ਆਇਆ ਉਦੋਂ ਉਹਨਾਂ ਨੇ ਦੌੜ ਜਾਣਾ, ਜਦੋਂ ਕਿਤੇ ਦਾਨ ਪੁੰਨ ਦਾ ਸਮਾਂ ਆਇਆ, ਭਾਵ ਕਿ ਉਹ ਸਿਰਫ ਉੱਥੇ ਹੀ ਖੜ੍ਹਦੇ ਨੇ ਜਿੱਥੇ ਉਹਨਾਂ ਦੀ ਕੋਈ ਸੁਣਦਾ, ਉਹ ਉੱਥੇ ਖੜ੍ਹਦੇ ਹੀ ਨਹੀਂ ਜਿੱਥੇ ਉਹਨਾਂ ਦੀ ਕੋਈ ਸੁਣਦਾ ਹੀ ਨਹੀਂ। ਸੋ ਇਸ ਤਰ੍ਹਾਂ ਉਹ ਸੰਸਾਰ ਦੇ ਵਿੱਚ ਵਿਚਰਨ ਵਾਲੇ ਜਿਹੜੇ ਜੀਵ ਹੁੰਦੇ ਨੇ, ਜਿਹੜੇ ਆਪਣੇ ਸਿਰਫ ਵਡਿਆਈ ਦੇ ਭੁੱਖੇ ਹੁੰਦੇ ਨੇ, ਉਹ ਦੁਨੀਆਂ ਦੇ ਅੰਦਰ ਆਪਣੀ ਗੱਲ ਸੁਣਾ ਕੇ ਖੁਸ਼ ਹੁੰਦੇ ਨੇ, ਗੁਰੂ ਸਾਹਿਬ ਦੀ ਗੱਲ ਨੂੰ ਸੁਣਾਉਂਦੇ ਹੀ ਨਹੀਂ। ਮਾਇਆ ਮੋਹ ਸਭ ਸੁੱਧ ਗਵਾਈ, ਕਰ ਅਵਗਣ ਪਛੋ ਤਾਵਣਿਆ। ਮਾਇਆ ਦੇ ਮੋਹ ਨੇ ਉਹਨਾਂ ਦੀ ਸਾਰੀ ਸੁਰਤ ਅੰਦਰੋਂ ਗਵਾ ਹੀ ਦਿੱਤੀ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਬਚਨ ਕਰਦੇ ਨੇ, ਲਿਖ ਦਾਤ ਜੋਤ ਵਡਿਆਈ, ਮਿਲ ਮਾਇਆ ਸੁਰਤ ਗਵਾਈ। ਉਹ ਜਿਹੜੀ ਅਸਲੀ ਸੁਰਤ ਸੀ, ਅਸਲੀ ਸੋਝੀ ਸੀ ਗੁਰਸਿੱਖੀ ਦੀ, ਨਾਮ ਦੀ, ਪ੍ਰਾਪਤੀ ਦੀ, ਮਨੁੱਖਾ ਜਨਮ ਦੀ, ਅਸਲ ਸੋਝੀ ਤੱਕ ਨਾ ਪਹੁੰਚ ਸਕਿਆ। ਜਿਵੇਂ ਸਧਾਰਨ ਅਭਿਆਸੀ ਰਿੱਧੀਆਂ ਸਿੱਧੀਆਂ 'ਚ ਹੀ ਫਸ ਜਾਵੇ, ਪਰਮਾਤਮਾ ਤੱਕ ਨਾ ਪਹੁੰਚ ਸਕੇ, ਇਸੇ ਤਰ੍ਹਾਂ ਹੀ ਆਮ ਸਧਾਰਨ ਵਿਅਕਤੀ ਜਿਹੜੇ ਨੇ, ਉਹ ਸਧਾਰਨ ਜਿਹੀਆਂ ਚੀਜ਼ਾਂ ਤੱਕ ਹੀ ਸੀਮਤ ਰਹਿ ਜਾਂਦੇ ਨੇ, ਉਹ ਉਸੇ ਨੂੰ ਵੱਡਾ ਮੰਨਦੇ ਨੇ। ਜਿਹੜਾ ਅਸਲ ਨਿਚਲ ਅਵਿਨਾਸੀ ਹਿਰਦੇ 'ਚ ਰਾਜ ਹੈ, ਉਹਦੀ ਬਜਾਏ ਉਹ ਦੁਨਿਆਵੀ ਰਾਜ ਨੂੰ ਤਰਜੀਹ ਦੇਈ ਜਾਂਦੇ ਨੇ। ਇਸ ਕਰਕੇ ਜਦ ਤੱਕ ਅਵਿਨਾਸੀ ਨਹੀਂ ਹੁੰਦਾ, ਅਬਚਲ ਰਾਜ ਨਹੀਂ ਹੁੰਦਾ ਹਿਰਦੇ 'ਚ, ਜਦੋਂ ਹਿਰਦੇ ਦੇ ਅੰਦਰ ਮਨ ਜੀਤਾ ਦੀ ਅਵਸਥਾ ਹੋਈ, ਸੁੱਤੇ ਸਿੱਧੀ ਜੱਗ ਜਿੱਤਿਆ ਜਾਣਾ, ਫਿਰ ਸਾਰੀ ਦੁਨੀਆਂ ਉਹਨਾਂ ਦੇ ਪਿੱਛੇ ਹੀ ਹੈ। ਪਰ ਉਹ ਦੁਨੀਆਂ ਨੂੰ ਤਰ੍ਹਾਂ ਤਰ੍ਹਾਂ ਦੇ ਹੋਰ ਚੀਜ਼ਾਂ ਦਿਖਾ ਕੇ, ਭਰਮਾ ਕੇ, ਆਪਣੇ ਮਗਰ ਲਾਉ ਕੇ, ਆਪਣਾ ਨਾਮ ਜਪਾਉਣ ਦੇ ਭਾਵ ਮੇਰੀ ਜੈ ਜੈਕਾਰ ਹੋਵੇ, ਇੱਥੋਂ ਤੱਕ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ ਉਹਨਾਂ ਦੇ ਨਾਉਂਦੇ ਹੀ ਲੋਕ ਨਾਅਰੇ ਲਾਉਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹ ਥੱਲੇ ਲਾਉਣ ਦਾ ਯਤਨ ਕਰ ਵੀ ਇਹ ਮਹਾਰਾਜ ਇੰਨੇ ਸਿਆਣੇ ਨਹੀਂ, ਮੈਂ ਬਹੁਤਾ ਸਿਆਣਾ। ਸਤਿਗੁਰੂ ਕਹਿੰਦੇ ਉਹ ਨਾਮ ਦਾ ਸਵਾਦ ਨਾ ਪਾ ਕੇ ਦਵੈਸ਼ ਭਾਵ ਵਿੱਚ ਲੱਗ ਕੇ ਮਾਇਆ ਨੂੰ ਹੀ ਇਕੱਠੀ ਕਰਦੇ, ਮਾਇਆ 'ਚ ਮਨ ਭਰਮਾਈ ਰੱਖਦੇ ਨੇ। ਮਾਇਆ ਮੋਹੇ ਸਭ ਸੁੱਧ ਗਵਾਈ ਕਰ ਅਵਗਣ ਪਛੋ ਤਾਵਣਿਆ। ਮਾਇਆ ਦੇ ਮੋਹ ਨੇ ਉਹਨਾਂ ਦੀ ਸਾਰੀ ਸੁਰਤ ਗਵਾ ਹੀ ਦਿੱਤੀ, ਅਤੇ ਸੁਰਤ ਗਵਾਉਣ ਕਰਕੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਗਾਉਣਾ ਹੈ ਜਾਂ ਉੱਗਣਾ। ਆ ਮਾਇਆ ਦਾ ਇਹੋ ਜਿਹਾ ਮੋਹ ਪਿਆ ਹੈ। ਜਿਵੇਂ ਆਪਾਂ ਆਮ ਹੁਣ ਵੋਟਾਂ ਚੱਲ ਰਹੀਆਂ ਅਸੀਂ ਸੁਣਦੇ ਹਾਂ ਕਿ ਜਿਹੜੇ ਬਹੁਤੇ ਜ਼ਿਆਦਾ ਹੀ ਆਪਣੇ ਆਪ ਨੂੰ ਧਾਰਮਿਕ ਕਹਾਉਂਦੇ ਸੀ ਉਹਨਾਂ ਨੇ ਵੀ ਸ਼ਰਾਬਾਂ ਵੰਡੀਆਂ। ਸੰਸਾਰ ਦੇ ਅੰਦਰ ਕੀ ਇਹਨਾਂ ਲੋਕਾਂ ਨੇ ਸੇਧ ਦੇਣੀ ਹੈ ਕਿਸੇ ਨੂੰ? ਕਿਹੜਾ ਵੀ ਭਗਤੀ ਕਰਾਈ ਉੱਥੇ, ਕਿਹੜਾ ਕੋਈ ਅਮਰ ਛਕਾਇਆ ਕਿਸੇ ਨੂੰ? ਇਸ ਤਰ੍ਹਾਂ ਇਹ ਸੰਸਾਰ ਦੇ ਅੰਦਰ ਮਾਇਆ ਦੇ ਮੋਹ ਦੇ ਵਿੱਚ ਹੀ ਸਾਰਾ ਕੁਛ ਕਰੀ ਜਾਂਦੇ ਨੇ, ਅਤੇ ਨਾ ਤਾਂ ਇਹਨਾਂ ਨੂੰ ਪਤਾ ਉੱਗਣ ਕੀ ਹੈ ਨਾ ਗੁਣ ਕੀ। ਕਰ ਅਵਗਣ, ਹੁਣ ਤਾਂ ਉੱਗਣ ਕਰਦੇ ਨੇ ਪਰ ਅੰਤ ਨੂੰ ਪਛਚਾਤਾਪ ਕਰਨਗੇ, ਸਤਿਗੁਰੂ ਕਹਿੰਦੇ ਨੇ ਇਹ। ਸਤਿਗੁਰ ਮਿਲੈ ਤਾਂ ਤਤ ਪਾਏ, ਹਰ ਕਾ ਨਾਮ ਮਨ ਵਸਾਏ। ਸਤਿਗੁਰਾਂ ਨਾਲ ਮਿਲ ਕੇ ਵਾਹਿਗੁਰੂ ਦਾ ਨਾਮ ਮਨ ਵਿੱਚ ਵਸਾਉਣਾ ਕਰੇ, ਉਹ ਹੋਰ ਹੀ ਹੁੰਦੇ ਨੇ ਜਿਹੜੇ ਨਾਮ ਨੂੰ ਹਿਰਦੇ 'ਚ ਵਸਾਉਂਦੇ ਨੇ। ਸੰਸਾਰ ਦੇ ਅੰਦਰ ਜਿਹੜੇ ਆਪਣੀ ਵਡਿਆਈ ਨਹੀਂ ਚਾਹੁੰਦੇ, ਸਿਰਫ ਨਾਮ ਨੂੰ ਹਿਰਦੇ 'ਚ ਵਸਾਉਣ ਲਈ ਤਤਪਰ ਹੋਏ ਬੈਠੇ ਨੇ, ਤਾਂ ਫਿਰ ਉਹ ਤੱਤ ਸਿਧਾਂਤ ਰੂਪ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਨੇ, ਕਿਉਂਕਿ ਉਹਨਾਂ ਨੇ ਹਿਰਦੇ ਦੇ ਅੰਦਰ ਨਾਮ ਨੂੰ ਵਸਾਉਣ ਦਾ ਯਤਨ ਕੀਤਾ ਔਰ ਵਸਾ ਵੀ ਲਿਆ। 117 ਅੰਗ 'ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਸ਼ਬਦ ਮਰੈ ਮਨ ਮਾਰੈ ਆਪਣਾ ਮੁਕਤੀ ਕਾ ਦਰ ਪਾਵਣਿਆ। ਸੋ ਮਾਰਨ ਵਾਲੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨ ਨੂੰ ਮਾਰ ਨਾ ਕਰੇ, ਜਿਹੜੇ ਸ਼ਬਦ ਦੇ ਰਾਹੀਂ ਮਨ ਨੂੰ ਮਾਰਦੇ ਨੇ, ਤਾਂ ਹੀ ਜਿਹੜਾ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਪ੍ਰਾਪਤ ਹੁੰਦਾ। ਗੁਰ ਸ਼ਬਦ ਦੁਆਰਾ ਜੋ ਆਪਣੇ ਮਨ ਨੂੰ ਮਾਰ ਕੇ ਮੋਏ ਹੋਏ ਨੂੰ ਉਹ ਮੁਕਤੀ ਦੇ ਦਰਵਾਜ਼ੇ ਗਿਆਨ ਨੂੰ ਪ੍ਰਾਪਤ ਕਰਦੇ ਨੇ। ਸੋ ਇਸ ਕਰਕੇ ਉਹ ਜਿਹੜਾ ਮਨ ਮਰਿਆ ਹੋਇਆ ਸੀ ਗੁਰੂ ਵੱਲੋਂ, ਉਹਨੂੰ ਸੰਸਾਰ ਵੱਲ ਜਿਨ੍ਹਾਂ ਦਾ ਮਨ ਜਿਉਂਦਾ ਸੀ, ਉਹਨਾਂ ਨੇ ਸ਼ਬਦ ਰਾਹੀਂ ਮਨ ਨੂੰ ਸੰਸਾਰ ਵਾਲੇ ਸਵਾਦਾਂ ਤੋਂ ਮਾਰ ਕੇ ਨਾਮ ਰਸ ਵਿੱਚ ਜਿਉਂਦਾ ਕਰ ਲਿਆ। ਉੱਧਰ ਮਰੇ ਹੋਏ ਮਨ ਨੂੰ ਮਾਰ ਕੇ ਜਦੋਂ ਗੁਰੂ ਵੱਲ ਜਿਉਂਦਾ ਕੀਤਾ, ਉਹ ਸਦੀਵ ਕਾਲ ਹੀ ਅਮਰ ਹੋ ਗਿਆ। ਕਿਲ ਵੇਖ ਕਾਟੈ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰੱਖੈ ਔਰ ਧਾਰੇ। ਗੁਰਾਂ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਧਾਰਨ ਕਰਕੇ ਰੱਖੇ ਅਤੇ ਕ੍ਰੋਧ ਨੂੰ ਨਿਵਿਰਤ ਕਰੇ ਤਾਂ ਸਾਰੇ ਜਿਹੜੇ ਪਾਪ ਕੱਟੇ ਜਾਂਦੇ ਨੇ। ਫਿਰ ਇਸ ਤਰ੍ਹਾਂ ਕਿਲ ਵਿਖ ਜਿਹੜੇ ਚਾਰੇ, ਕਿਲ ਵਿਖ ਉਨ ਅੱਗ ਕੀਏ ਹੋਆ ਅਸਰ ਸੰਘਾਰ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਤਾਨ। ਇਹ ਕਿਲ ਵਿਖ ਕੱਟ ਹੈ, ਕ੍ਰੋਧ ਨਿਵਿਰਤ ਕਰੇ ਮਨ ਦੇ ਅੰਦਰੋਂ, ਅਤੇ ਗੁਰੂ ਦੇ ਸ਼ਬਦ ਨੂੰ ਜਦੋਂ ਹਿਰਦੇ ਵਿੱਚ ਵਸਾ ਲਵੇ ਮਿਹਨਤ ਕਰਕੇ। ਸ਼ਬਦ ਵਿੱਚ ਇੰਨੀ ਜ਼ਿਆਦਾ ਠੰਡ ਹੈ, ਇੰਨੀ ਜ਼ਿਆਦਾ ਇਕਾਂਤ ਸ਼ਾਂਤੀ ਹੈ ਕਿ ਬਰਫ਼ ਵੀ ਕੀ ਮੁਕਾਬਲਾ ਕਰੇਗੀ ਉਹਦਾ। ਇੰਨਾ ਹਿਰਦਾ ਸ਼ਾਂਤ ਹੋ ਜਾਂਦਾ, ਰਾਗ ਦਵੈਸ਼ ਤ੍ਰਿਸ਼ਨਾ ਈਰਖਾ ਵਿਸ਼ੇ ਵਿਕਾਰ ਸਾਰਿਆਂ ਤੋਂ ਨਿਰਲੇਪ ਹੋ ਜਾਂਦਾ। ਫਿਰ ਉਹ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਕਰਮ ਕਰਦਾ, ਆਪਣਾ ਸੰਕਲਪ ਛੱਡ ਦਿੰਦਾ। ਵਾਹਿਗੁਰੂ ਜੋ ਸੰਕਲਪ ਕਰਾਉਂਦਾ, ਵਾਹਿਗੁਰੂ ਦਾ ਜੋ ਹੁਕਮ ਲੱਗਦਾ, ਉਸੇ ਹੁਕਮ ਨੂੰ ਕਰਦਾ। ਸੋ ਜਿਵੇਂ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਜੀ ਵਿਦੇਹ ਮੁਕਤ ਹੋ ਕੇ ਸੱਚਖੰਡ ਨੂੰ ਚੱਲੇ, ਕੋਈ ਲੋੜ ਨਹੀਂ ਸੀ ਕਿਸੇ ਚੀਜ਼ ਦੀ, ਪਰ ਫਿਰ ਗੁਰਾਂ ਦਾ ਹੁਕਮ ਹੋਇਆ ਕਿ ਦੁਨੀਆਂ ਦੇ ਅੰਦਰ ਇਹ ਅਰਥ ਬਣਾਉਣੇ ਕਿਹਨੇ ਨੇ, ਅੱਗੇ ਸੰਥਿਆ ਕਿਹਨੇ ਕਰਾਉਣੀ ਹੈ, ਤੁਸੀਂ ਤਾਂ ਸਾਤੋਂ ਕਥਾ ਸੁਣ ਕੇ 48 ਦੇ 48 ਸਿੰਘ ਵਿਦੇਹ ਮੁਕਤ ਹੋ ਕੇ ਚੱਲੇ ਸੱਚਖੰਡ ਨੂੰ। ਭਾਈ ਮਨੀ ਸਿੰਘ ਨੂੰ ਹੁਕਮ ਹੋਇਆ ਤੁਸੀਂ ਦੁਨੀਆਂ 'ਚ ਰਹਿ ਕੇ ਹਲੇ ਸੰਥਿਆ ਕਰਾਉਣੀ, ਬਾਣੀ ਪੜ੍ਹਾਉਣੀ, ਅਰਥ ਕਰਾਉਣੇ। ਬਾਬਾ ਦੀਪ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਹੁਣ ਰਸ ਜਿਹੜਾ ਬਣਿਆ ਇਕਾਗਰਤਾ, ਇਹ ਮਹਾਰਾਜ ਇਹ ਟੁੱਟ ਜਾਣਾ, ਬਹੁਤ ਕਿਰਪਾ ਹੋ ਗਈ ਆਪ ਜੀ ਦੀ, ਹੁਣ ਤਾਂ ਬਸ ਜੀ ਕਰਦਾ ਛੇਤੀ ਸੱਚਖੰਡ ਚਲੇ ਜਾਈਏ। ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਇੱਥੇ ਰਹਿ ਕੇ ਸੇਵਾ ਕਰਨੀ, ਇਹ ਹੁਣ ਹੁਕਮ ਹੋ ਗਿਆ, ਹੁਕਮ ਦੇ ਵਿੱਚ ਸੇਵਾ ਕਰਨੀ ਹੈ। ਮਹਾਰਾਜ ਕਹਿਣ ਲੱਗੇ ਭਾਵੇਂ ਭਾਈ ਦੀਪ ਸਿੰਘ ਤੇਰਾ ਸੀਸ ਧੜ ਤੋਂ ਅਲੱਗ ਹੋ ਜਾਵੇ, ਪਰ ਤੇਰੇ ਆਨੰਦ ਵਿੱਚ ਫਰਕ ਨਹੀਂ ਪਏਗਾ। ਇਸੇ ਕਰਕੇ ਸੀਸ ਤਲੀ 'ਤੇ ਰੱਖ ਕੇ ਹਰਿਮੰਦਰ ਸਾਹਿਬ ਤੱਕ ਚਲੇ ਗਏ। ਭਾਈ ਮਨੀ ਸਿੰਘ ਨੂੰ ਹੁਕਮ ਹੋਇਆ ਤੇਰਾ ਭਾਵੇਂ ਬੰਦ ਬੰਦ ਕੱਟਿਆ ਜਾਵੇ, ਤੇਰੇ ਆਨੰਦ ਵਿੱਚ ਫਰਕ ਨਹੀਂ ਆਵੇਗਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਜਿਹੜੇ ਨੇ ਆਪਣੇ ਹਿਰਦੇ 'ਚ ਗੁਰ ਦੇ ਸ਼ਬਦ ਨੂੰ ਉਪਦੇਸ਼ ਨੂੰ ਵਸਾ ਕੇ ਰੱਖਦੇ, ਗੁਰਮੰਤਰ ਵਸਾ ਕੇ ਰੱਖਦੇ ਨੇ। ਸੱਚ ਰੱਤੇ ਸਦਾ ਬੈਰਾਗੀ ਹਉਮੈ ਮਾਰ ਮਿਲਾ ਬਣਿਆ। ਜਿਹੜੇ ਵਿਰਾਗੀ ਬੰਦੇ ਸੰਸਾਰ ਤੋਂ ਵੈਰਾਗਵਾਨ ਹੋ ਕੇ ਸਦਾ ਹੀ ਸੱਚ ਵਿੱਚ ਰੱਤੇ ਰਹਿੰਦੇ ਨੇ, ਵੈਰਾਗਵਾਨ ਸਾਰਿਆਂ ਨਾਲੋਂ ਵੱਡਾ ਪਰਮੇਸ਼ਰ। ਵੈਰਾਗਵਾਨ ਦਾ ਭਾਵ ਹੈ ਮਾਇਆ ਦਾ ਤਿਆਗੀ। ਸਭ ਤੋਂ ਵੱਡਾ ਵੈਰਾਗ ਤਾਂ ਪਰਮੇਸ਼ਰ ਵਿੱਚ ਹੈ, ਜਿੱਥੇ ਮਾਇਆ ਹੈ ਹੀ ਨਹੀਂ। ਦੁਨੀਆਂ ਵਿੱਚ ਆਪਾਂ ਪੈਦਾ ਹੁੰਦੇ ਹਾਂ ਮਾਇਆਵਾਨ ਹੋ ਕੇ, ਜਦੋਂ ਗੁਰਾਂ ਦੇ ਉਪਦੇਸ਼ ਨਾਲ ਆਪਣੇ ਮਨ ਦੇ ਅੰਦਰ ਮਾਇਆ ਦਾ ਤਿਆਗ ਭਾਵ ਪੈਦਾ ਹੁੰਦਾ ਤਾਂ ਵੈਰਾਗ ਲੱਗ ਜਾਂਦਾ। ਜਦੋਂ ਵੈਰਾਗ ਲੱਗ ਜਾਂਦਾ ਉਸ ਵਕਤ ਫਿਰ ਪਰਮੇਸ਼ਰ ਦੇ ਨਾਲ ਇਹ ਜੀਵ ਜੁੜ ਜਾਂਦਾ। ਉਹਨਾਂ ਨੇ ਹੰਗਤਾਂ ਨੂੰ ਮਾਰ ਕੇ ਆਪਣੇ ਆਪ ਨੂੰ ਵਾਹਿਗੁਰੂ ਨਾਲ ਮਿਲਾਉਣਾ ਕੀਤਾ। ਅੰਤਰ ਰਤਨ ਮਿਲੈ ਮਿਲਾਇਆ, ਤ੍ਰਿਬਦ ਮਨਸਾ ਤ੍ਰਿਬਦ ਮਾਇਆ। ਰਤਨ ਰੂਪ ਪਰਮਾਤਮਾ ਅੰਤਰ ਕਰਨ ਦੇ ਵਿੱਚ ਹੀ ਹੈ, ਪਰ ਗੁਰਾਂ ਦਾ ਮਿਲਾਇਆ ਹੋਇਆ ਮਿਲਦਾ, ਕਿਉਂਕਿ ਗੁਰਾਂ ਤੋਂ ਬਿਨਾਂ ਰਾਜਸੀ ਸ਼ਾਂਤਕੀ ਤਾਮਸੀ ਰੂਪ ਜੋ ਤਿੰਨ ਪ੍ਰਕਾਰ ਦੀ ਮਾਇਆ ਹੈ, ਉਹਦੀ ਮਨਸਾ ਜਿਹੜੀ ਅੰਦਰੋਂ ਵਾਸ਼ਨਾ ਹੈ, ਇਹ ਵੀ ਤਿੰਨ ਪ੍ਰਕਾਰ ਦੀ ਲੱਗੀ ਹੋਈ ਜੀਵ ਨੂੰ। ਇਸ ਕਰਕੇ ਉਹ ਮਨ ਦੇ ਅੰਦਰ ਹੈ, ਰਤਨ ਵੀ ਹੈ ਪਰ ਮਨਸਾ ਵੀ ਹੈ। ਤ੍ਰਿਬਧ ਮਨਸਾ ਅਤੇ ਤ੍ਰਿਬਧ ਮਾਇਆ, ਵਾਸ਼ਨਾ ਵੀ ਲੱਗੀ ਹੋਈ ਹੈ ਅੰਦਰ ਤਿੰਨ ਪ੍ਰਕਾਰ ਦੀ, ਤਿੰਨ ਪ੍ਰਕਾਰ ਦੀ ਮਾਇਆ ਵੀ ਉਹਨਾਂ ਦੇ ਉੱਤੇ ਪ੍ਰਭਾਵ ਪਾ ਰਹੀ ਹੈ। ਰਤਨ ਹਿਰਦੇ ਦੇ ਅੰਦਰ ਹੀ ਹੈ। ਪੜ ਪੜ ਪੰਡਿਤ ਮੋਨੀ ਥੱਕੇ, ਚੌਥੇ ਪਦ ਕੀ ਸਾਰ ਨਾ ਪਾਵਣਿਆ। ਇਹ ਤ੍ਰਿਬਧ ਤ੍ਰਿਬਧ ਦੋ ਚੀਜ਼ਾਂ ਆ ਗਈਆਂ, ਤਿੰਨ ਤਿੰਨ, ਤਿੰਨ ਮਨਸਾ ਤਿੰਨ ਮਾਇਆ, ਤਿੰਨ ਪ੍ਰਕਾਰ ਦੇ ਗੁਣ ਮਾਇਆ ਦੇ। ਮਹਾਰਾਜ ਕਹਿੰਦੇ ਪਾਂਡੇ ਲੋਕ, ਪੰਡਾ ਬੁੱਧੀ ਵਾਲੇ ਲੋਕ ਪੋਥੀਆਂ ਨੂੰ ਪੜ੍ਹ ਪੜ੍ਹ ਕੇ ਪਿੱਛੋਂ ਹੀ ਲੈ ਕੇ ਪਾਂਡਾ ਬੁੱਧੀ ਹਰੇਕ ਦੀ ਹੋ ਸਕਦੀ ਆ। ਪੜ੍ਹ ਪੜ੍ਹ ਕੇ ਮੋਨੀ ਮੌਨ ਨੂੰ ਧਾਰ ਕੇ ਥੱਕ ਗਏ ਨੇ। 12 ਸਾਲ ਦਾ ਮੌਨ, 24 ਸਾਲ ਦਾ ਮੌਨ, ਪਰ ਚੌਥੇ ਪਦ ਤੁਰਿਆ ਪਦ ਦੀ ਕੋਈ ਖਬਰ ਹੀ ਨਹੀਂ ਪ੍ਰਾਪਤ ਕੀਤੀ ਉਹਨੇ, ਕਿਉਂਕਿ ਤ੍ਰਿਬਧ ਮਨਸਾ ਤ੍ਰਿਬਧ ਮਾਇਆ ਦੇ ਵਿੱਚ ਹੀ ਲੁਕੇ ਹੋਏ ਨੇ ਉਹ। ਇਹਦੇ ਵਿੱਚੋਂ ਬਾਹਰ ਨਹੀਂ ਆ ਸਕਦੇ, ਕਿਉਂਕਿ ਉਹਨਾਂ 'ਤੇ ਸਤਿਗੁਰਾਂ ਦੀ ਕਿਰਪਾ ਨਹੀਂ ਹੋਈ। ਫਿਰ ਮਹਾਰਾਜ ਇਹ ਕਿਰਪਾ ਹੁੰਦੀ ਕਿਵੇਂ? ਆਪੇ ਰੰਗੇ ਰੰਗ ਚੜਾਏ, ਸੇ ਜਨ ਰਾਤੇ ਗੁਰ ਸ਼ਬਦ ਰੰਗਾਏ। ਜਿਨ੍ਹਾਂ ਨੂੰ ਆਪ ਰੰਗਣਾ ਚਾਹੁੰਦਾ ਹੈ ਉਹਨਾਂ ਨੂੰ ਇਨਾਮ ਭਗਤੀ ਰੂਪੀ ਰੰਗ ਚੜਾਉਂਦਾ, ਉਹਨਾਂ ਨੂੰ ਸਹੀ ਰਸਤਾ ਦਿਖਾ ਦਿੰਦਾ। ਜਿਸੇ ਦਿਖਾਲਾਂ ਵਾਟੜੀ ਕਿਸੇ ਭੁਲਾਵੇ ਕੌਣ, ਵਾਟੜੀ ਆਪ ਹੀ ਦਿਖਾਉਣ ਲੱਗ ਪੈਂਦੇ ਨੇ, ਆਪ ਨਾਲ ਖੜੇ ਹੋ ਕੇ ਸੋਝੀ ਪਾਈ ਜਾਂਦੇ ਨੇ, ਆਹ ਕਰਮ ਕਰਨਾ ਆਹ ਨਹੀਂ ਕਰਨਾ। ਅੰਦਰੋਂ ਹੀ ਆਈ ਜਾਂਦਾ ਆਪਣੇ ਆਪ ਹੀ ਗਿਆਨ, ਅੰਦਰੋਂ ਹੀ ਸੋਝੀ ਪੈਦਾ ਹੋ ਜਾਂਦੀ, ਇਹ ਕੰਮ ਗਲਤ ਹੈ ਇਹ ਕੰਮ ਠੀਕ ਹੈ। ਹਰੇਕ ਕੰਮ ਦੀ ਸੋਝੀ ਜੀਵ ਨੂੰ ਆਪ ਪਾਉਂਦੇ ਨੇ। ਫਿਰ ਜੋ ਗੁਰੂ ਸਾਹਿਬ ਦੇ ਉਪਦੇਸ਼ ਰੂਪ ਰੰਗ ਵਿੱਚ ਰੰਗਾਏ ਹੋਏ ਉਹ ਰੱਬ ਦੇ ਪਿਆਰੇ ਵਾਹਿਗੁਰੂ ਵਿੱਚ ਰੰਗੇ ਜਾਂਦੇ ਨੇ। ਉਪਦੇਸ਼ ਰੰਗ ਰੰਗਿਆ ਜਾਂਦਾ ਉਹਨਾਂ ਦੇ ਹਿਰਦੇ ਅੰਦਰ, ਉਹਨਾਂ ਉੱਤੇ ਆਪ ਕਿਰਪਾ ਕਰਕੇ ਰੰਗਾਉਂਦੇ ਨੇ। ਇਹ ਉਹਦੀ ਕਲਾ ਹੁੰਦੀ ਹੈ ਜਿਹੜੀ ਗੁਪਤ ਰੂਪ ਦੇ ਵਿੱਚ ਵਰਤਦੀ ਹੈ, ਜਿਹੜੀ ਸਾਡੇ ਮਨ ਨੂੰ ਕਾਬੂ 'ਚ ਰੱਖਦੀ ਹੈ। ਨਹੀਂ ਤਾਂ ਮਨ ਸਾਡਾ ਡਲਾਏਮਾਨ ਹੁੰਦਾ ਹੀ ਰਹਿੰਦਾ। ਜਦੋਂ ਰੰਗ ਚੜਾਉਣਾ ਹੁੰਦਾ ਉਦੋਂ ਆਪਣੀ ਕਲਾ ਇਹੀ ਜਿਹੀ ਵਰਤਾਉਂਦੇ ਨੇ, ਮਨ ਡੋਲਦਾ ਹੀ ਨਹੀਂ। ਅਤੇ ਜਿਨ੍ਹਾਂ ਦੇ ਉੱਤੇ ਕਿਰਪਾ ਨਹੀਂ ਹੁੰਦੀ ਉਹਨਾਂ ਦਾ ਮਨ ਹਮੇਸ਼ਾ ਡਲਾਏਮਾਨ ਹੁੰਦਾ ਹੀ ਰਹਿੰਦਾ ਬਾਰ ਬਾਰ। ਹਰ ਰੰਗ ਚੜਿਆ ਅਤ ਅਪਾਰਾ, ਹਰ ਰਸ ਰਸ ਗੁਣ ਗਾਵਣਿਆ। ਉਹਨਾਂ ਨੂੰ ਅਪਾਰ ਹਰੀ ਵਾਹਿਗੁਰੂ ਦਾ ਬਹੁਤਾ ਹੀ ਗੂੜਾ ਰੰਗ ਚੜ੍ਹ ਜਾਂਦਾ, ਜੋ ਪ੍ਰੇਮ ਵਿੱਚ ਤਦਾਕਾਰ ਹੋ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ, ਕਿਉਂਕਿ ਉਹਨਾਂ ਨੂੰ ਤਦਾਕਾਰ ਤੋਂ ਭਾਵ ਰਚ ਮਿਚ ਕੇ ਗੁਣਾਂ ਦਾ ਗਾਇਨ ਕਰੀ ਜਾਂਦੇ ਨੇ, ਉਹਦੇ ਸੰਕਲਪ ਮਾਤਰ ਹੀ ਕੰਮ ਹੋਈ ਜਾਂਦੇ ਨੇ। ਦੂਜੇ ਲੋਕ ਭੱਜ ਦੌੜ ਕਰੀ ਜਾਂਦੇ ਤਾਂ ਵੀ ਨਹੀਂ ਹੁੰਦੇ। ਜਿਨ੍ਹਾਂ ਦੇ ਹਿਰਦੇ 'ਚ ਨਾਮ ਦਾ ਰੰਗ ਆ ਉਹਨੇ ਸਿਰਫ ਮਾੜਾ ਜਿਹਾ ਸੰਕਲਪ ਕਰਨਾ, ਉਹਦਾ ਕੰਮ ਤਾਂ ਵੀ ਮਹਾਰਾਜ ਨੇ ਕਰ ਦੇਣਾ। ਗੁਰਮੁਖ ਰਿੱਧ ਸਿੱਧ ਸੱਚ ਸੰਜਮ ਸੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ। ਗੁਰਮੁਖਾਂ ਨੇ ਸੋਭਨੀਕ ਸੱਚੇ ਨਾਮ ਨੂੰ ਰਿੱਧੀ ਸਿੱਧੀ ਅਤੇ ਸੰਜਮ ਨਿਸ਼ਚੇ ਕਰ ਲਿਆ। ਇਹ ਜਿਨ੍ਹਾਂ ਨੇ ਅਭਿਆਸ ਕਰਦੇ ਤਕੜੀ ਅਵਸਥਾ ਵਾਲੇ ਆ, ਇਹ ਪੰਕਤੀ ਦੀ ਸਮਝ ਉਹਨਾਂ ਨੂੰ ਲੱਗਣੀ ਹੈ, ਕਿਉਂਕਿ ਉੱਥੇ ਰਿੱਧੀਆਂ ਸਿੱਧੀਆਂ ਦੇ ਵਿੱਚ ਜਦੋਂ ਫੀਲਡ ਵਿੱਚ ਜਾਂਦੇ ਉਹਦੇ 'ਚ ਰਿੱਧੀਆਂ ਸਿੱਧੀਆਂ ਆਪਣੇ ਵੱਲ ਨੂੰ ਖਿੱਚਦੀਆਂ ਨੇ। ਸਤਿਗੁਰੂ ਨੇ ਇਹ ਪਰਖ ਲੈਣੀ ਹੁੰਦੀ ਰਿੱਧੀਆਂ ਸਿੱਧੀਆਂ ਦੇ ਕੇ, ਉਹ ਰਿੱਧੀ ਸਿੱਧੀ 'ਚ ਉਲਝ ਗਏ ਵਿਚਾਰੇ। ਮਹਾਰਾਜ ਸੱਚੇ ਪਾਤਸ਼ਾਹ ਜਿਹਨੂੰ ਤੇ ਕੱਢਣਾ ਉਹਨੂੰ ਝਿੜਕ ਮਾਰ ਦਿੰਦੇ ਨੇ, ਇੱਥੇ ਨਹੀਂ ਖੜਨਾ ਅੱਗੇ ਚਲੋ, ਇਹਨਾਂ ਰਿੱਧੀਆਂ ਸਿੱਧੀਆਂ ਚ ਕੀ ਪਿਆ? ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੇ ਤਾਂ ਫਿਰ ਰਿੱਧੀ ਤੇ ਸਿੱਧੀ ਕੀ ਮੰਨ ਲਈ, ਸੰਜਮ ਨੂੰ ਕੀ ਮੰਨ ਲਿਆ? ਮਹਾਰਾਜ ਜਿਵੇਂ ਭਗਤਾਂ ਦੀ ਬਾਣੀ ਚ ਉਚਾਰਨ ਕਰਦੇ ਨੇ, ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ, ਕਹਿੰਦੇ ਉਹ ਮੇਰਾ ਤਾਂ ਨਾਮ ਹੀ ਰਿੱਧੀ ਹੈ, ਨਾਮ ਹੀ ਸਿੱਧੀ ਹੈ, ਨਾਮ ਹੀ ਸੰਜਮ ਹੈ, ਨਾਮ ਹੀ ਜਪ ਤਪ ਹੈ। ਉਹ ਨਾਮ ਤੱਕ ਹੀ ਚਲੇ ਜਾਂਦੇ ਨੇ, ਕਹਿੰਦੇ ਨਾਮ ਜਿੱਥੇ ਨਾਮ ਹੈ ਉੱਥੇ ਹੋਰ ਚੀਜ਼ ਦੀ ਲੋੜ ਨਹੀਂ। ਜਿੱਥੇ ਗੁਰੂ ਨਾਨਕ ਸਾਹਿਬ ਨੇ ਉੱਥੇ ਸਭ ਚੀਜ਼ਾਂ ਥੱਲੇ ਵੈਸੇ ਹੀ ਨਾਲ ਆਈ ਜਾਣੀਆਂ ਨੇ। ਇਸ ਕਰਕੇ ਜਿਨ੍ਹਾਂ ਨੇ ਪਰਮਾਤਮਾ ਵਿੱਚ ਚਿੱਤ ਜੋੜਿਆ ਉਹਨਾਂ ਨੂੰ ਥੱਲੇ ਲਾਉਣ ਦੀ ਚਿੱਤ ਲੋੜ ਨਹੀਂ। ਜਿਵੇਂ ਇੰਜਣ ਦੇ ਮਗਰ ਸਾਰੇ ਡੱਬੇ ਆਪੇ ਹੀ ਆਈ ਜਾਂਦੇ ਨੇ, ਬਸ ਇਹ ਨਾਮ ਦੇ ਪਿੱਛੇ ਸਾਰੀਆਂ ਤਾਕਤਾਂ ਸੁਤੇ ਸਿੱਧੇ ਆਈ ਜਾਂਦੀਆਂ ਨੇ। ਪਰ ਪਹਿਲਾਂ ਚਾਓ ਜਿਹਾ ਹੁੰਦਾ ਮਨ ਦੇ ਅੰਦਰ, ਮੇਰੇ ਅੰਦਰ ਸ਼ਕਤੀ ਆਵੇ, ਵਾਕ ਸ਼ਕਤੀ ਆਵੇ, ਮੈਨੂੰ ਆਹ ਸ਼ਕਤੀ ਮਿਲ ਜਾਵੇ, ਮੈਂ ਦੁਨੀਆਂ ਨੂੰ ਹੈਰਾਨੀਜਨਕ ਕਰਮ ਕਰਕੇ ਦਿਖਾ ਦਿਆਂ, ਮੈਂ ਲੋਕਾਂ ਨੂੰ ਕਾਬੂ 'ਚ ਕਰ ਲਵਾਂ, ਲੋਕ ਮੈਨੂੰ ਕਹਿਣ ਬੜਾ ਵੱਡਾ, ਮੇਰੀ ਵਡਿਆਈ ਕਰਨ। ਇਹ ਤਾਂ ਫਿਰ ਥੱਲੇ ਡਿੱਗ ਪਿਆ। ਇਸ ਕਰਕੇ ਸਤਿਗੁਰੂ ਆਪਣੇ ਪਿਆਰਿਆਂ ਨੂੰ ਇਹਨਾਂ ਚੀਜ਼ਾਂ ਤੋਂ ਬਹੁਤ ਬਚਾਅ ਬਚਾ ਕੇ ਲੈ ਕੇ ਜਾਂਦੇ ਨੇ। ਵਿਖੜੇ ਦਾਓ ਲੰਘਾਵੇ ਮੇਰਾ ਸਤਿਗੁਰ, ਇਹ ਵਿਖੜੇ ਦਾਓ ਨੇ ਸਾਰੇ। ਗੁਰਮੁਖ ਗਿਆਨ ਨਾਮ ਮੁਕਤ ਹੋਈ, ਗੁਰਮੁਖਾਂ ਨੂੰ ਨਾਮੀ ਦੇ ਗਿਆਨ ਕਰਕੇ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ। ਗੁਰਮੁਖ ਕਾਰ ਸੱਚ ਕਮਾਵੈ ਹੈ, ਸੱਚੇ ਸੱਚ ਸਮਾਵਣਿਆ। ਗੁਰਮੁਖ ਜਿਹੜੇ ਸੱਚੀ ਭਗਤੀ ਰੂਪ ਕਾਰ ਨੂੰ ਹੀ ਕਮਾਉਂਦੇ ਨੇ, ਕਿਉਂਕਿ ਉਹਨਾਂ ਨੂੰ ਤਾਂ ਸਮਝ ਪੈ ਗਈ ਅਸਲੀ ਕਾਰ ਹੈ। ਸੋ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਿਣ ਨਾਵੈ ਹੋਰ ਨਾ ਪਾਇਆ। ਕਿਉਂ? ਹੋਰ ਕਾਰ ਬੇਕਾਰ ਹੈ, ਇੱਕ ਸੱਚੀ ਕਾਰ ਹੈ ਲਾਇਆ, ਵਿਣ ਨਾਵੈ ਹੋਰ ਨਾ ਪਾਇਆ। ਉਹਨਾਂ ਨੂੰ ਨਾਮ ਦੀ ਸੋਝੀ ਪੈ ਗਈ ਕਿ ਨਾਮ ਜਿਹੜਾ ਹੀਰਾ ਹੈ। ਜਿਵੇਂ ਮਹਾਰਾਜ ਨੇ ਬਚਨ ਕੀਤਾ, ਕੀਰਤਨ ਨਿਰਮੋਲਕ ਹੀਰਾ, ਇਹ ਸੱਚ ਹੈ ਬਿਲਕੁਲ, ਇਹ ਕੀਰਤਨ ਨਿਰਮੋਲਕ ਹੀਰਾ ਹੀ ਆ। ਐਸੋ ਹੀਰਾ ਨਿਰਮਲ ਨਾਮ, ਨਾਮ ਵੀ ਹੀਰਾ ਹੀ ਹੈ। ਸਤਿਗੁਰੂ ਕਹਿੰਦੇ ਨਾਮ ਹੀਰਾ, ਪਰ ਦੁਨਿਆਵੀ ਲੋਕ ਇਸ ਹੀਰੇ ਨੂੰ ਸਮਝਦੇ ਨਹੀਂ ਹਨ। ਜਿਨ੍ਹਾਂ ਨੂੰ ਹੀਰੇ ਦਾ ਪਤਾ ਲੱਗ ਗਿਆ ਕਿ ਅਸਲ ਹੀਰਾ ਨਾਮ ਹੀ ਹੈ, ਉਹ ਗੁਰਮੁਖ ਕਾਰ ਸੱਚ ਕਮਾਵਾ, ਉਹ ਸੱਚੀ ਕਾਰ ਭਗਤੀ ਦੀ ਕਮਾਉਣ ਲੱਗ ਪੈਂਦੇ ਨੇ। ਵਾਹਿਗੁਰੂ ਤੋਂ ਸੱਚੇ ਹੋ ਕੇ ਸੱਚ ਸਰੂਪ ਵਿੱਚ ਅਭੇਦ ਹੋ ਜਾਂਦੇ ਨੇ। ਗੁਰਮੁਖ ਥਾਪੇ ਥਾਪਿਓ ਥਾਪੇ, ਗੁਰਮੁਖ ਜਾਤ ਪਤ ਸਭ ਆਪੇ। ਗੁਰਮੁਖਾਂ ਨੇ ਇਹ ਜਾਣਿਆ ਕਿ ਵਾਹਿਗੁਰੂ ਆਪ ਹੀ ਜਗਤ ਨੂੰ ਥਾਪੇ ਤੋਂ ਭਾਵ ਰਚਦਾ, ਰਚਣ ਵਾਲਾ ਉਹੀ ਹੈ ਸਾਰਿਆਂ ਨੂੰ, ਅਤੇ ਆਪ ਹੀ ਥਾਪ ਹੁੰਦਾ ਪਾਲਦਾ, ਅਤੇ ਆਪ ਹੀ ਹੁੰਦਾ ਉਥਾਪੇ ਤੋਂ ਭਾਵ ਖਤਮ ਕਰ ਦਿੰਦਾ, ਲੈਤਾ ਕਰ ਦਿੰਦਾ। ਗੁਰਮੁਖ ਥਾਪੇ ਹੋਏ ਕਾਮ ਆਦਿਕਾਂ ਨੂੰ ਉਥਾਪੇ ਤੋਂ ਭਾਵ ਪੱਟ ਕੇ ਸੁੱਟ ਦਿੰਦੇ ਨੇ, ਅਤੇ ਉਥਾਪੇ ਹੋਏ ਸ਼ੁਭ ਗੁਣਾਂ ਨੂੰ ਥਾਪ ਦਿੰਦੇ ਨੇ ਨਾਮ ਦੀ ਤਾਕਤ ਨਾਲ। ਗੁਰਮੁਖਾਂ ਦੀ ਜਾਤੀ ਅਤੇ ਗੁਰਮੁਖਾਂ ਦੀ ਪੰਗਤੀ ਸਭ ਕੁਛ ਨਾਮ ਆਪ ਹੀ ਹੈ, ਪਰਮਾਤਮਾ ਆਪ ਹੀ ਸਭ ਕੁਛ ਹੈ ਉਹਨਾਂ ਦਾ। ਜਿੱਥੇ ਉਹ ਆਪ ਹੀ ਖੜ ਜਾਂਦੇ ਨੇ ਆ ਕੇ, ਉੱਥੇ ਕੋਈ ਨਹੀਂ ਪੁੱਛਦਾ ਜਾਤ ਪਾਤ। ਪਰ ਜਿੱਥੇ ਸੰਸਾਰੀ ਗੱਲ ਵੀ ਜੇ ਉਦਾਹਰਣ ਦੇਈਏ, ਜੇ ਤਾਂ ਗਰੀਬ ਬੰਦਾ ਹੋਵੇ ਫਿਰ ਤਾਂ ਲੋਕ 100 ਗੱਲਾਂ ਉਹਦੀਆਂ ਕੱਢਦੇ ਨੇ, ਇਹ ਜੀ ਜਾਤ ਹੈ ਜੀ, ਪਾਂਤ ਹੈ ਜੀ, ਇਹ ਨੀਵਾਂ ਗਰੀਬ ਫਲਾਨਾ ਢਿਮਕਾ। ਅਤੇ ਜੇ ਉਹਦੇ ਕੋਲ ਰੁਪਈਆ ਹੋਵੇ ਇੰਨਾ ਜ਼ਿਆਦੇ, ਅਤੇ ਸਾਂਭਣ ਨੂੰ ਥਾਂ ਨਾ ਹੋਵੇ, ਫਿਰ ਉਹਨੂੰ ਕੋਈ ਨਹੀਂ ਪੁੱਛਦਾ ਤੇਰੀ ਜਾਤ ਕੀ ਹੈ, ਪਾਂਤ ਕੀ ਹੈ, ਉਹਨੂੰ ਉਹੀ ਫਿਰ ਉੱਚਾ ਬਣਾ ਦਿੰਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ ਆ ਗਿਆ, ਨਾਮ ਦੇ ਖਜ਼ਾਨੇ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ ਤੂੰ ਕੀ ਚੀਜ਼ ਹੈ, ਜਾਤ ਪਾਤ ਸਭ ਉੱਚਾ ਹੋ ਜਾਂਦਾ, ਕਿਉਂਕਿ ਨਾਮ ਇੰਨਾ ਜ਼ਿਆਦਾ ਉੱਚਾ ਹੋਣ ਕਰਕੇ, ਉਹ ਨਾਮ ਦੇ ਨਾਲ ਜੁੜੇ ਹੋਣ ਕਰਕੇ ਉਹਨਾਂ ਦੀ ਵਡਿਆਈ ਵੀ ਉੱਚੀ ਹੋ ਜਾਂਦੀ। ਨਾਨਕ ਗੁਰਮੁਖ ਨਾਮ ਤੇ ਆਏ, ਨਾਮੇ ਨਾਮ ਸਮਾਵਣਿਆ। ਗੁਰਮੁਖ ਜਨ ਗੁਰਾਂ ਦੁਆਰਾ ਨਾਮ ਨੂੰ ਧਿਆਉਂਦੇ ਨੇ, ਆਪਣੇ ਆਪ ਨਹੀਂ। ਇਹ ਵੀ ਜ਼ਰੂਰਤ ਹੁੰਦੀ ਕਿ ਗੁਰਾਂ ਨੂੰ ਨਾਲ ਹਮੇਸ਼ਾ ਜਾਣਨਾ, ਮਹਾਰਾਜ ਸਹਾਈ ਹੋਇਓ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਇਹ ਆਪੇ ਨਾਮ ਜਪਾਉਣ ਦਾ ਮਤਲਬ ਹੈ ਕਿ ਸਤਿਗੁਰੂ ਮਹਾਰਾਜ ਨਾਲ ਖੜਦੇ ਨੇ ਨਾਮ ਜਪਾਉਣ, ਜਿਹਨੂੰ ਜਪਾਉਣਾ ਉੱਥੇ ਹੀ ਖੜਦੇ ਨੇ। ਜਿਹਦੀ ਰੁਚੀ ਨਹੀਂ ਇਸ ਪਾਸੇ ਨੂੰ, ਉਹ ਤਾਂ ਆਪਣੀ ਪਰਾਲਬਧ ਮੁਤਾਬਕ ਦੁਨੀਆਂ ਅੰਦਰ ਤੁਰਿਆ ਹੀ ਫਿਰਦਾ। ਪਰ ਜਿੱਥੇ ਕੋਈ ਇੱਛਾ ਕਰਦਾ ਮਹਾਰਾਜ ਮੈਨੂੰ ਤਾਂ ਆਪਣੇ ਨਾਲ ਜੋੜ ਲਓ, ਉੱਥੇ ਆਪ ਨਾਮ ਜਪਾਉਂਦੇ ਨੇ, ਆਪ ਉਹਨੂੰ ਧਿਆਉਣਾ ਲਾਉਂਦੇ ਨੇ, ਅਤੇ ਨਾਮ ਦੇ ਪ੍ਰਤਾਪ ਕਰਕੇ ਨਾਮੀ ਵਾਹਿਗੁਰੂ ਵਿੱਚੋਂ ਜੀਵ ਅਭੇਦ ਹੋ ਜਾਂਦੇ ਨੇ। ਨਾਮੇ ਨਾਮ ਸਮਾਵਣਿਆ।